You're with SBS Radio. Find more great stories in your language at sbs.com.au.
ਦੋਸਤੋ 1947 'ਚ ਭਾਰਤ ਪਾਕਿਸਤਾਨ ਦੀ ਵੰਡ ਹੋਈ। ਬਟਵਾਰੇ ਦਾ ਦੁੱਖ ਸੰਤਾਪ ਸਭ ਤੋਂ ਵੱਧ ਪੰਜਾਬ ਨੂੰ ਝੱਲਣਾ ਪਿਆ। ਲੱਖਾਂ ਲੋਕ ਬੇਘਰ ਹੋਏ, ਮਾਰੇ ਗਏ, ਫਿਰਕੂ ਫਸਾਦਾਂ ਦੀ ਭੇਂਟ ਚੜ੍ਹ ਗਏ, ਔਰਤਾਂ ਦੀ ਪੱਤ ਲੁੱਟੀ ਗਈ, ਰਾਖੇ ਰਾਕਸ਼ਸ ਬਣ ਗਏ। ਜਿੰਨਾ ਸੰਤਾਪ ਉਹਨਾਂ ਦਿਨਾਂ 'ਚ ਪੰਜਾਬ ਦੀ ਔਰਤ ਨੇ ਹੰਢਾਇਆ, ਉਹਦੇ ਲਈ ਉੱਥੋਂ ਦੀ ਧਰਤੀ ਸ਼ਾਇਦ ਹੀ ਪੰਜਾਬੀਆਂ ਨੂੰ ਕਦੇ ਮਾਫ਼ ਕਰੇ। ਇਹ ਉਹ ਨਾਸੂਰ ਹੈ ਜੋ ਰਿਸ਼ਤਾ ਰਹੇਗਾ। ਅਤੇ ਵੱਡੀ ਗੱਲ, ਦਰਦ ਭਾਵੇਂ ਬੇਹਿਸਾਬ ਰਿਹਾ ਪਰ ਚੰਗਿਆਂ ਨੇ ਪੰਜਾਬ ਦਾ ਮਾਣ ਵੀ ਰੱਖਿਆ। ਮੌਕਾ ਪ੍ਰਸਤਾਂ ਨੇ ਜ਼ੁਲਮ ਕੀਤਾ ਤਾਂ ਪਿਆਰ ਸਦਭਾਵਨਾ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲਿਆਂ ਦੇ ਕੱਦ ਕਰਮ ਜ਼ੁਲਮ ਮੂਹਰੇ ਡਟੇ ਵੀ। ਗੱਲ ਭਾਵੇਂ ਸਿੱਖਾਂ ਦੀ ਹੋਵੇ, ਹਿੰਦੂਆਂ ਦੀ ਹੋਵੇ ਜਾਂ ਮੁਸਲਮਾਨਾਂ ਦੀ ਕਿਉਂ ਨਾ ਹੋਵੇ। ਜੀ ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਸੁਖਵੰਤ ਕੌਰ ਪੰਨੂ। ਹੁਣ ਕਾਫ਼ੀ ਸਿਆਣੀ ਉਮਰ ਦੇ ਹੋ ਤੁਸੀਂ, ਅਤੇ ਰੌਲਿਆਂ ਵੇਲੇ ਦੀ ਕੀ ਯਾਦ ਤੁਹਾਨੂੰ ਹੈਗੀ ਆ? ਕਿਉਂਕਿ 47 'ਚ ਪੰਜਾਬ ਨੇ ਬਹੁਤ ਵੱਡਾ ਦਰਦ ਹੰਢਾਇਆ।
ਉਹ ਤੇ ਬੇਟਾ ਜਿਹੜੀਆਂ ਉਦੋਂ ਦੀਆਂ ਗੱਲਾਂ ਨੇ ਉਹ ਤੇ ਕੋਈ ਭੁੱਲਣ ਵਾਲੀਆਂ ਨੇ ਨਾ ਬਣਾਉਣ ਵਾਲੀਆਂ ਨੇ, ਉਹ ਤੇ ਉੱਕਰ ਗਈਆਂ ਨੇ ਨਾ, ਉਹ ਤੇ ਦਿਲ ਤੇ ਉੱਕਰੀਆਂ ਪਈਆਂ ਨੇ।
ਕੀ ਦੱਸਣਾ ਚਾਹੁੰਦੇ ਹੋ? ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ?
ਮੇਰੀ ਉਮਰ ਉਸ ਵੇਲੇ 12 ਸਾਲ ਦੀ ਸੀ।
ਤੇ ਤੁਹਾਡਾ ਪਰਿਵਾਰ ਕਿੱਥੇ ਰਹਿੰਦਾ ਸੀ ਜੀ ਉਸ ਵੇਲੇ?
ਉਹ ਅਸੀਂ ਪਾਕਿਸਤਾਨ, ਮੇਰਾ ਬੋਰਨ ਵੀ ਪਾਕਿਸਤਾਨੀ ਹੋਇਆ। ਮੈਂ 1934 ਦੀ ਬੋਰਨ ਆ, ਤੇ ਸਾਡਾ ਪਿੰਡ ਸੀਗਾ ਗੁਜਰਾਂਵਾਲਾ ਡਿਸਟ੍ਰਿਕਟ।
ਤੇ ਤੁਹਾਨੂੰ ਫਿਰ ਉਜੜ ਕੇ ਇੱਧਰ ਆਉਣਾ ਪਿਆ ਜੋ ਉਸ ਵੇਲੇ ਹਾਲਾਤ ਬਣੇ?
ਜਿਸ ਦਿਨ ਅਨਾਉਂਸਮੈਂਟ ਹੋਈ ਨਾ 15 ਅਗਸਤ ਦੀ ਪਾਰਟੀਸ਼ਨ ਦੀ, ਉਸ ਦਿਨ ਅਸੀਂ ਟਰੈਵਲ ਕਰ ਰਹੇ ਸੀ, ਸਾਨੂੰ ਇੱਧਰ ਉੱਧਰੋਂ ਖਬਰਾਂ ਮਿਲੀਆਂ ਕਿ ਭਾਈ ਇਹ ਤੇ ਡਿਵਾਈਡ ਹੋ ਜਾਣਾ ਪੰਜਾਬ, ਇਹਨਾਂ ਦੀ ਅੱਧਾ ਉੱਧਰ ਜਾਣਾ ਅੱਧਾ ਹਿੰਦੁਸਤਾਨ 'ਚ ਆਇਆ। ਅਤੇ ਉਦੋਂ ਫਿਰ ਸਾਡੇ ਮੈਂ ਅਸੀਂ ਛੁੱਟੀਆਂ ਸਨ ਨਾ ਗਰਮੀਆਂ ਦੀਆਂ, ਅਤੇ ਅਸੀਂ ਦੋਨੋਂ ਭੈਣ ਭਰਾ ਗਏ ਹੋਏ ਸੀ। ਮੇਰੇ ਭਾਈ ਸਾਹਿਬ ਮੇਰੇ ਨਾਲ 6 ਸਾਲ ਵੱਡੇ ਨੇ, ਵੈਸੇ ਮੈਂ ਘਰ 'ਚ ਛੋਟੀ ਹਾਂ। ਹਾਂ, ਉਹਨਾਂ ਨੇ ਕਿਹਾ ਵੀ ਤੁਸੀਂ ਚਲੇ ਜਾਓ, ਜਿੱਧਰ ਹਿੰਦੁਸਤਾਨ ਦਾ ਇਲਾਕਾ ਬਣਨਾ ਨਾ, ਤੁਸੀਂ ਚਲੇ ਜਾਓ। ਅਤੇ ਅਸੀਂ ਫਿਰ ਉੱਥੋਂ ਹੀ ਨਿਕਲਣਾ ਇੱਕ ਕਿਸਮ ਦਾ ਸ਼ੁਰੂ ਕੀਤਾ। ਅਤੇ ਮੇਰੇ ਜੀਜਾ ਜੀ ਕਹਿਣ ਲੱਗੇ ਤੁਸੀਂ ਪਹਿਲਾਂ ਨਾ ਗੋਂਦਲਾਂ ਵਾਲੇ ਜਿਹੜੇ ਮੇਰੇ ਨਾਨਕਾ ਪਿੰਡ ਹੈ ਉਹ ਵੀ ਗੁਜਰਾਂਵਾਲਾ ਡਿਸਟ੍ਰਿਕਟ 'ਚ ਹੀ ਪੈਂਦਾ, ਵੀ ਤੁਸੀਂ ਉੱਥੇ ਜਾਓ। ਅਤੇ ਮੇਰਾ ਇੱਕ ਹੋਰ ਭਰਾ ਹੈ, ਉਹਨਾਂ ਦੀਆਂ ਅੱਖਾਂ ਪੂਰੀਆਂ ਕੰਮ ਨਹੀਂ ਕਰਦੀਆਂ, ਆਲਮੋਸਟ ਬਲਾਈਂਡ ਹੈ। ਅਤੇ ਉਹ ਫਿਰ ਕਹਿਣ ਲੱਗੇ ਉਹਨਾਂ ਨੂੰ ਵੀ ਨਾਲ ਲੈ ਜਾਇਓ, ਅਤੇ ਨਾਲੇ ਮਾਤਾ ਨੂੰ ਵੀ ਨਾਲ ਲੈ ਜਾਇਓ। ਅਤੇ ਅਸੀਂ ਫਿਰ 4 ਜਣੇ ਉੱਥੋਂ ਇਕੱਠੇ ਹੋ ਕੇ ਗੁਜਰਾਂਵਾਲਾ ਡਿਸਟ੍ਰਿਕਟ ਜਿਹੜਾ ਵੱਡਾ ਸਟੇਸ਼ਨ ਹੈ ਉੱਥੋਂ 7 ਫੁੱਟ 7.5 ਫੁੱਟ ਉੱਚੀ ਦੀਵਾਰ 8 ਫੁੱਟ ਸੀਗੀ ਜਿਹੜੀ ਅਸੀਂ ਕ੍ਰੋਸ ਕਰਨੀ ਸੀ। ਹੋਰ ਵੀ ਬੰਦੇ ਸਾਨੂੰ ਮਿਲ ਗਿਆ, ਅਤੇ ਉਹਨਾਂ ਨੇ ਸਾਨੂੰ ਬੰਦੇ ਦੇ ਉੱਤੇ ਬੰਦਾ ਖੜ੍ਹਾ ਹੋ ਕੇ ਅਤੇ ਸਾਨੂੰ ਸਾਰਿਆਂ ਨੂੰ ਕ੍ਰੋਸ ਕਰਕੇ ਇੱਧਰ ਉੱਧਰ ਭੇਜਿਆ। ਉਦੋਂ ਬਾਅਦ ਫਿਰ ਅਸੀਂ ਬੇਟੇ ਗੁਜਰਾਂਵਾਲੇ ਪਹੁੰਚੇ, ਉੱਥੇ ਸਾਡੇ ਸਿੱਖ ਮੇਰੇ ਜਿਹੜੇ ਇੰਸੈਸਟਰ ਨੇ ਨਾ ਮੇਰੇ ਪੇਰੈਂਟਸ ਉਹ ਤਪੇ ਸਨ, ਅਤੇ ਉੱਥੋਂ ਦੇ ਸਾਡੇ ਮਤਲਬ ਉਹ ਫੋਲੋਅਰ ਸਨ, ਪਿੰਡ ਦਾ ਨੰਬਰਦਾਰ ਸੀ। ਅਤੇ ਉੱਥੇ ਅਸੀਂ ਚਲੇ ਗਏ ਉਹਦੇ ਘਰ। ਉਹ ਫਿਰ ਰਾਤ ਨੂੰ ਵੀ ਅੱਗਾਂ ਲੱਗ ਗਈਆਂ, ਰੌਲੇ ਪੈ ਗਏ, ਅਸੀਂ ਛੱਤ 'ਤੇ ਕੋਠੇ ਚੜ੍ਹ ਗਿਆ ਕਰ ਲਿਆ ਬਚਾਅ ਵਾਸਤੇ
ਜੀ।
ਅਤੇ ਉਸ ਰੌਲੇ ਪੌਲੇ ਦੇ ਵਿੱਚ ਫਿਰ ਉਹਨਾਂ ਨੇ ਸਾਨੂੰ, ਨੰਬਰਦਾਰ ਸੀ ਚਲੋ ਉਹਦੀ ਚੱਲਦੀ ਸੀ, ਨਾਲੇ ਆਂਢ ਗੁਆਂਢ ਬਣੀ ਹੋਈ ਸੀ, ਉਹਨਾਂ ਨੇ ਸਾਨੂੰ ਪਹੁੰਚਾਇਆ ਸਟੇਸ਼ਨ 'ਤੇ, ਗੁਜਰਾਂਵਾਲਾ ਸਟੇਸ਼ਨ 'ਤੇ। ਗੁਜਰਾਂਵਾਲਾ ਸਟੇਸ਼ਨ 'ਤੇ ਪਹੁੰਚ ਕੇ ਫਿਰ ਅਸੀਂ ਮਤਲਬ ਸਵੇਰੇ 4 ਵਜੇ ਉਹਨਾਂ ਨੇ ਸਾਨੂੰ ਉੱਥੇ ਪਹੁੰਚਾ ਦਿੱਤਾ, ਕਿਉਂਕਿ ਰਾਤੀ ਰੌਲਾ 'ਚ ਪੈ ਗਿਆ। ਅਤੇ ਉਹਨਾਂ 4 ਵਜੇ ਸਾਨੂੰ ਸਟੇਸ਼ਨ 'ਤੇ ਪਹੁੰਚਾਇਆ। ਉਹ 4 ਵਜੇ ਤੋਂ ਲੈ ਕੇ ਅਸੀਂ ਇੱਥੇ ਹਿੰਦੁਸਤਾਨ ਵਾਲੇ ਪਾਸੇ ਕਿਤੇ ਰਾਤ ਨੂੰ ਨਾ ਉੱਥੋਂ ਗੱਡੀ ਚੱਲੇ ਸਟੇਸ਼ਨ ਦੇ ਉੱਤੇ, ਅਸੀਂ ਕੋਈ ਗੱਡੀ ਦੇ ਵਿੱਚ ਬੈਠੇ, ਕੋਈ ਬਾਹਰ ਬੈਠੇ, ਕਿਸ ਤਰ੍ਹਾਂ ਰੁਲਦੇ ਫੁਰਦੇ। ਅਤੇ ਉੱਥੇ ਬੰਬ ਫਟ ਗਿਆ ਉਹਦੇ ਸਟੇਸ਼ਨ ਦੇ ਉੱਤੇ ਹੀ, ਅਤੇ ਉਹ ਬੰਬ ਫਟ ਗਿਆ, ਫਿਰ ਪੈਨਿਕ ਹੋ ਗਈ ਸਾਰਿਆਂ ਨੂੰ। ਅਤੇ ਕੋਈ ਗੱਡੀਆਂ ਦੇ ਉੱਤੇ ਚੜ੍ਹ ਕੇ ਦੂਜੇ ਪਾਸੇ ਲਾਈਨਾਂ ਵਾਲੇ ਪਾਸੇ ਵੀ ਚਲੋ ਇੱਥੇ ਸਟੇਸ਼ਨ 'ਤੇ ਰੌਲਾ ਹੈ, ਉੱਧਰ ਸੇਫਟੀ ਉੱਧਰ ਚਲੇ ਜਾਈਏ। ਕੋਈ ਬੁਰਾ ਹਾਲ ਸੀਗਾ, ਉੱਧਰੋਂ ਇੱਧਰੋਂ ਹਿੰਦੁਸਤਾਨ ਵਾਲੇ ਪਾਸਿਆਂ ਹਿੰਦੂਆਂ ਨੇ ਜਾਂ ਸਿੱਖਾਂ ਨੇ, ਪੂਰੀ ਗੱਡੀ ਮੁਸਲਮਾਨਾਂ ਦੀ ਭਰ ਕੇ ਆ ਰਹੀ ਸੀ, ਉਹ ਸਾਰੇ ਕਤਲ ਕਰ ਦਿੱਤੀ। ਉਹ ਜਿਹੜੇ ਬਚ ਗਏ ਵਿਚਾਰੇ ਦੌੜ ਦੌੜ ਕੇ, ਅਤੇ ਉਹ ਸਾਡੇ ਅੱਗੋਂ ਫਿਰ ਮੰਜਿਆਂ 'ਤੇ ਜਾਂ ਲੱਕੜ ਦੇ ਕੀ ਹੁੰਦੇ ਨੇ ਜਿਹੜੇ ਜਿਹਨੇ ਪਾਰ ਕੇ ਲੈ ਜਾਂਦੇ ਨੇ ਬਿਮਾਰ ਨੂੰ, ਸਟ੍ਰੈਚਰ ਜਿਹਾ ਬਣੇ ਸਨ ਉਹਨਾਂ ਦੇ ਉੱਤੇ, ਪੱਤੇ ਪੁੱਤੇ ਪਾਏ ਢੱਕਿਆ ਹੋਇਆ ਮੁਰਦਿਆਂ ਨੂੰ, ਉਹ ਲੈ ਕੇ ਲੰਘੀ ਜਾਣ। ਫਿਰ ਬੜਾ ਰੌਲਾ ਪੈ ਗਿਆ ਕਿ ਲਓ ਜੀ ਇਹਨਾਂ ਨੇ ਗੱਡੀ ਵੱਢ ਕੇ ਭੇਜੀ, ਅਸੀਂ ਵੀ ਵੱਢ ਕੇ ਭੇਜਣੀ ਹੈ। ਕੁਛ ਮਤਲਬ ਬੰਦਾ ਜਿਹੜਾ ਨਾ ਉਹ ਹੈਵਾਨ ਦੀ ਤਾਂ ਖੈਰ ਨਹੀਂ ਅਸੀਂ ਦੇ ਸਕਦੇ ਐਗਜ਼ਾਮਪਲ, ਕਿਉਂਕਿ ਹੈਵਾਨ ਤਾਂ ਬਹੁਤ ਸਿਆਣਾ, ਕੁਦਰਤ ਦੇ ਨਾਲ ਚੱਲਦਾ। ਇਹ ਤੇ ਕੁਦਰਤ ਤੋਂ ਬਾਹਰ ਬੰਦੇ ਨੇ ਐਂ ਹੋਇਆ ਵੀ ਬਸ ਮਾਰ ਦਿਓ ਮਾਰ ਦਿਓ ਮਾਰ ਦਿਓ, ਜਿਹੜਾ ਆਵੇ ਛੁਰੀ ਨਾਲ ਮਾਰ ਦਿਓ, ਬੰਦੂਕ ਨਾਲ ਮਾਰ ਦਿਓ, ਡੰਡਿਆਂ ਨਾਲ ਮਾਰ ਦਿਓ, ਜਿਵੇਂ ਮਾਰਦੇ ਮਾਰੇ ਦਿਓ। ਆ ਸਿੱਖ ਹੈ ਹਿੰਦੂ ਹੈ ਮੁਸਲਮਾਨ ਮਾਰੀ ਜਾਂਦੇ ਨੇ, ਆ ਸਿੱਖ ਜਿਹੜੇ ਨੇ ਹਿੰਦੂ ਨੇ ਉਹ ਮੁਸਲਮਾਨ ਮਾਰੀ ਜਾਂਦੇ। ਕੋਈ ਮਤਲਬ ਮੂਰਖਾਂ ਵਾਲੀ ਗੱਲ ਸੀਗੀ ਉਹ, ਪਤਾ ਨਹੀਂ ਉਸ ਸਮੇਂ ਨੂੰ ਕੀ ਕਹਿਣਾ ਚਾਹੀਦਾ। ਫਿਰ ਉੱਥੋਂ ਗੱਡੀ ਚੱਲੇ ਨਾ, ਮਿਲਟਰੀ ਵੀ ਨਾਲ ਹੈਗੀ ਸੀ, ਪੰਜ ਸੱਤ ਮਿਲਟਰੀ ਦੇ ਗੋਰਖੇ ਉਹਨਾਂ ਨੇ ਗੱਡੀ 'ਤੇ ਚੜਾਏ ਵੀ ਸੇਫ ਹੈ, ਇਹਨਾਂ ਨੂੰ ਲੈ ਜਾਓ। ਪਰ ਕਿੱਥੇ ਰਸਤੇ ਦੇ ਵਿੱਚ ਕਿੰਨੀ ਵਾਰੀ ਗੱਡੀ ਖੜੀ ਹੋ ਜਾਏ ਅਤੇ ਉਹ ਮੁਸਲਮਾਨ ਜਿਹੜੇ ਸਨ ਗਰੁੱਪ ਵੱਡਾ ਬਦਮਾਸ਼ ਮਾਰਨ ਵਾਲੇ, ਉਹ ਗੱਡੀ 'ਤੇ ਚੜ ਜਾਣ ਅਤੇ ਇਹਨਾਂ ਨੂੰ ਕੀ ਜੇ ਨਿਹੱਥੇ ਕਰੋ, ਉਹਨਾਂ ਦੇ ਕੋਲ ਜੋ ਕਿਰਪਾਨ ਜਾਂ ਸੋਟਾ ਜਾਂ ਕੁਛ ਵੀ ਸੀ ਉਹ ਖੋਹ ਲੈਣਾ ਉਹਨਾਂ ਕੋਲੋਂ ਵੀ ਨਿਹੱਥੇ ਕਰ ਲੈਣ। ਨਾਲੇ ਫਿਰ ਜਿਹੜੀਆਂ ਕੁੜੀਆਂ ਸਨ ਜਿਵੇਂ ਮੈਂ ਸੀ 12 ਸਾਲ ਦੀ 10 ਸਾਲ ਦੀ, ਅਤੇ ਉਹ ਫੜ ਕੇ ਲੈ ਜਾਣ, ਹੁਣ ਜ਼ਬਰਦਸਤੀ ਫੜ ਕੇ ਲੈ ਜਾਣ। ਉਹ ਮੇਰੀ ਮਾਂ ਨੇ ਮੈਨੂੰ ਵੀ ਅਤੇ 2-3 ਬੱਚੇ ਹੋਰ ਸਨ ਮੇਰੇ ਨਾਲ ਕੁੜੀਆਂ ਸਨ, ਸਾਨੂੰ ਟੋਇਲਟ ਦੇ ਵਿੱਚ ਉਹਨਾਂ ਨੇ ਬੰਦ ਕਰਕੇ ਅੱਗੇ ਸਾਰੇ ਭੀੜ ਅੱਗੇ ਖੜੀ ਹੋ ਗਈ। ਇਸ ਤਰ੍ਹਾਂ ਕਰਕੇ ਇੰਨਾ ਬੁਰਾ ਹਾਲ ਸੀ। ਮੇਰੇ ਭਰਾ ਨੂੰ ਕਹਿਣ ਲੱਗੇ, ਉਹਨੇ ਅੰਮ੍ਰਿਤ ਛਕਿਆ ਸੀ, ਉਹਨਾਂ ਕਿਰਪਾਨ ਪਾਏ ਸੀ, ਅਤੇ ਉਹ ਕਹਿੰਦੇ ਮੈਂ ਅੰਮ੍ਰਿਤ ਛਕਿਆ, ਮੈਂ ਨਹੀਂ ਦੇਣੀ ਮੈਂ ਨਹੀਂ ਦੇਣੀ। ਅਤੇ ਮੇਰੇ ਮਾਂ ਨੇ ਕਿਹਾ ਦੇ ਛੱਡ ਦੇ ਛੱਡ, ਕੁਛ ਨਹੀਂ ਕੁਛ ਨਹੀਂ ਹੁੰਦਾ ਅੰਮ੍ਰਿਤ ਛੇ ਫਿਰ ਛੱਕ ਲਏ ਉਹ ਦੇ ਨਾ। ਅਤੇ ਮੁਸਲਮਾਨ ਕਹਿੰਦੇ ਸਿੱਖੜੇ ਨੂੰ ਉਤਾਰ ਦਿਓ ਥੱਲੇ, ਮਾਰਦੇ ਇਹਨੂੰ ਕੁੱਤੇ ਨੂੰ ਮਾਰਦੇ ਇੰਨੀ ਅੰਮ੍ਰਿਤ ਚਾਹੀਦਾ, ਥੱਲੇ ਲਾਹ ਕੇ ਇਹਨੂੰ ਕੱਢਦੇ ਇਹਦਾ ਅੰਮ੍ਰਿਤ। ਪਰ ਇਸ ਤਰ੍ਹਾਂ ਦੀਆਂ ਗੱਲਾਂ ਸਨ, ਇੱਕ ਦੂਜੇ ਨੂੰ ਗਾਲਾਂ ਕੱਢਣੀਆਂ, ਬੁਰੇ ਹਾਲ ਕਰਨੇ। ਉਹ ਫਿਰ ਵੀਰ ਗੱਡੀ ਚੱਲੇ, 5 ਕੁ ਮਿੰਟ ਅਗਾਂਹ ਜਾਏ ਜੂਨ ਦੀ ਤੋਰੇ, ਅਤੇ ਫਿਰ ਖੜੀ ਹੋ ਜਾਏ, ਫਿਰ ਸਾਰੇ ਲੋਕ ਵਿਚਾਰੇ ਪੈਣੇ, ਉਹਨਾਂ ਦੀ ਜਾਨ ਮੁੱਠੀ 'ਚ ਆ ਜਾਵੇ, ਕੀ ਕਰਨਾ ਸੀਗਾ, ਕੋਈ ਚਾਰਾ ਹੀ ਨਹੀਂ ਸੀਗਾ। ਫਿਰ ਕਿਸੇ ਅਸੀਂ ਰਾਤ ਨੂੰ ਜਿਹੜਾ ਪਹਿਲਾ ਸਟੇਸ਼ਨ ਕਿ ਦੂਜਾ ਸਟੇਸ਼ਨ ਆਉਂਦਾ ਉੱਥੇ ਅਸੀਂ ਪਹੁੰਚੇ। ਉਹ ਫਿਰ ਅੱਗੋਂ ਵੀ ਗੌਰਮੈਂਟ ਇੰਨੀ ਛੇਤੀ, ਨਾਲੇ ਤਾਂ ਗੌਰਮੈਂਟ ਅਲੱਗ ਅਲੱਗ ਹੋਈ, ਨਾ ਕੋਈ ਉੱਥੇ ਔਰਗੇਨਾਈਜ਼ਰ ਸੀ, ਨਾ ਕੋਈ ਪਤਾ ਨਹੀਂ ਕੌਣ ਇੰਚਾਰਜ ਸੀ। ਉਹ ਫਿਰ ਕੈਂਪਾਂ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਦੇ ਨੇੜੇ ਕੈਂਪ, ਪਤਾ ਨਹੀਂ ਕਿਹੜੀ ਜਗ੍ਹਾ ਸੀਗੀ, ਨੇੜੇ ਕੋਈ ਸਟੇਸ਼ਨ ਦੇ ਉੱਤੇ ਬੜੀਆਂ ਵੱਡੇ ਵੱਡੇ ਕੈਂਪ ਇਹਨਾਂ ਨੇ ਲਾਇਆ, ਤੰਬੂ ਹੀ ਲੱਗੇ ਤੰਬੂ। ਉੱਥੇ ਫਿਰ ਇਹਨਾਂ ਨੇ ਲੋਕਾਂ ਨੂੰ ਅਬਜ਼ਰਵ ਕੀਤਾ, ਕਈ ਲੋਕ ਤਾਂ ਹਫ਼ਤਾ ਹਫ਼ਤਾ ਸਟੇਸ਼ਨ ਦੇ ਉੱਤੇ ਰੁਲਦੇ ਰਹੇ। ਅਤੇ ਮੇਰੇ ਵੱਡੇ ਭਾਈ ਸਾਹਿਬ ਦੀ ਲੜਕੀ ਸੀ, ਕੋਈ 3 ਕੁ ਸਾਲ ਦੀ ਸੀ, ਉਹ ਵਿਚਾਰੇ ਡਾਇਰੀ ਹੋ ਗਏ, ਬੱਚੇ ਬਿਮਾਰ ਹੋ ਗਏ, ਕੋਈ ਦਵਾਈ ਨਹੀਂ, ਉਹ ਉੱਥੇ ਵਿਚਾਰੀ ਸਟੇਸ਼ਨ 'ਤੇ ਮਰ ਗਈ। ਇਹਨਾਂ ਨੂੰ ਸਾੜਨ ਫੂਕਣ ਦਾ ਵੀ ਕੋਈ ਪਤਾ ਨਾ ਲੱਗੇ ਵੀ ਇਹਦਾ ਕੀ ਕੀਤਾ ਜਾਏ, ਕਿਉਂ ਉੱਥੋਂ ਭੀੜ ਦੇ ਵਿੱਚ ਨਿਕਲ ਕੇ ਬਾਹਰ ਕਿੱਥੇ ਜਾ ਸਕਦਾ ਸੀ, ਕੋਈ ਖਤਰੇ ਸਨ, ਕੋਈ ਨਹੀਂ ਸੀਗਾ। ਇੱਕ ਭਤੀਜਾ ਮੇਰਾ ਰਹਿ ਗਿਆ ਸੀ ਪਿੱਛੇ, ਅਤੇ ਮੇਰਾ ਭਰਾ ਤਾਂ ਪਾਗਲ ਹੀ ਹੋ ਗਿਆ, ਸਭ ਤੋਂ ਵੱਡਾ ਸੀਗਾ। ਉਹ ਮੇਰੇ ਭਰਾ ਨੇ ਕੀ ਕਿਹਾ, ਕਾਫਲੇ ਬਣ ਕੇ ਆਉਂਦੇ ਸਨ ਨਾ, ਅਤੇ ਵੀ ਤੂੰ ਕਾਫਲੇ ਦੇ ਵਿੱਚ ਚਲਾ ਜਾ, ਚੱਲ ਤੂੰ ਤਾਂ ਬਚ ਜਾਏਗਾ, ਸਾਡਾ ਖੁਰੇ ਕੀ ਬਣਨਾ। ਉਹਨੂੰ ਕੋਈ ਜ਼ਰੂਰੀ ਪੇਪਰ ਇੰਸ਼ੋਰੈਂਸ ਵਗੈਰਾ ਲੈ ਵਗੈਰਾ ਇਕੱਠਾ ਕਰਕੇ ਸਾਈਕਲ ਦੇ ਪਿੱਛੇ ਬੰਨ੍ਹ ਕੇ ਦੇ ਦਿੱਤੇ ਵੀ ਤੂੰ ਕਾਫਲੇ ਦੇ ਨਾਲ ਚਲਾ ਜਾ। ਅਤੇ ਉਹ ਵਿਚਾਰਾ ਕਾਫਲੇ ਦੇ ਨਾਲ ਚਲਿਆ ਗਿਆ, ਰਸਤੇ 'ਚ ਕਾਫਲੇ 'ਤੇ ਅਟੈਕ ਹੋ ਗਿਆ, ਕਾਫਲੇ ਦੇ ਉੱਤੇ ਐਸਾ ਅਟੈਕ ਹੋਇਆ ਕਾਫੀ ਵੱਡਾ। ਉਹ ਫਿਰ ਲੋਕ ਭੱਜ ਬੁੱਝ ਗਏ, ਕੋਈ ਉੱਧਰ ਕੋਈ ਉੱਧਰ ਕੋਈ ਉੱਧਰ, ਅਤੇ ਮੇਰਾ ਭਤੀਜਾ ਜਿਹੜਾ ਸੀ ਉਹ ਵੀ ਲੋਕਾਂ ਦੇ ਨਾਲ ਖੇਲ ਸੀ ਕੋਈ ਪਤਾ ਨਹੀਂ ਕਾਹਦਾ, ਉਹਦੇ ਵਿੱਚ ਜਾ ਕੇ ਲੁੱਕ ਗਿਆ। ਪਰ ਉਹਨਾਂ ਨੇ ਉਹਨੂੰ ਫਾਲੋ ਕੀਤਾ, ਉੱਥੇ ਉਹਨੂੰ ਘੋ ਘੋ ਕੇ ਪਤਾ ਨਹੀਂ ਕਿੰਨੇ ਜ਼ਖਮ ਕਰਕੇ ਸੁੱਟ ਗਏ, ਅਤੇ ਮਰ ਗਿਆ ਹੁਣ। ਅਤੇ ਉੱਧਰੋਂ ਗੱਡੀ ਆਈ, ਅਤੇ ਇਹ ਵਿਚਾਰਾ ਗੱਡੀ 'ਤੇ ਭੱਜਣ ਲੱਗਾ ਸੀ ਵੀ ਮੈਂ ਗੱਡੀ ਚੜ੍ਹ ਜਾਂ। ਉਹ ਬੱਚਾ ਹੀ ਸੀ ਉਦੋਂ, ਮੇਰੇ ਨਾਲੋਂ ਕੋਈ 2 ਸਾਲ ਛੋਟਾ ਸੀ ਮੇਰੇ ਖਿਆਲ 'ਚ, ਅਤੇ ਉਹ 10 ਕੁ ਸਾਲ ਦਾ ਸੀ। ਉਹ ਫਿਰ ਇਹ ਗੱਡੀ 'ਤੇ ਪਹੁੰਚ ਨਹੀਂ ਸਕਿਆ, ਗੱਡੀ ਅੱਗੋਂ ਖਲੋਤੀ ਉੱਥੇ ਅਤੇ ਸਟੇਸ਼ਨ ਜਿਹੜੀ ਸੀਗਾ, ਅਤੇ ਗੱਡੀ ਖਲੋਤੀ ਅਤੇ ਇਹ ਭੱਜਿਆ ਵੀ ਮੈਂ ਵੀ ਚੜ੍ਹ ਜਾਂ, ਅਤੇ ਗੱਡੀ 'ਤੇ ਇੱਕ ਤਾਂ ਥਾਂ ਕੋਈ ਨਹੀਂ ਸੀ, ਲੋਕ ਛੱਤ 'ਤੇ ਵੀ ਚੜ੍ਹੇ ਹੋਏ ਸਨ, ਹਾਂਜੀ, ਅਤੇ ਲਟਕੇ ਹੋਏ ਬੜੇ, ਇਹ ਵਿਚਾਰਾ ਫਿਰ ਭੱਜ ਕੇ ਖੇਤ 'ਚ, ਫਿਰ ਉੱਥੇ ਉਹਨੇ ਆ ਕੇ ਅਟੈਕ ਕੀਤਾ, ਇਹਨੂੰ ਮਾਰ ਮੁਰ ਕੇ ਸੁੱਟ ਗਏ, ਇਹਨੂੰ ਕੋਈ ਪਿਓਸ਼ ਨਹੀਂ। ਇਹ ਫਿਰ ਜਦੋਂ ਰੌਲਾ ਪਾ ਥੋੜ੍ਹਾ ਘੱਟ ਖੇਤਾਂ ਵਾਲਾ ਆਇਆ ਅਤੇ ਉੱਧਰੋਂ ਬਾਰਿਸ਼ ਆ ਗਈ, ਅਤੇ ਫਿਰ ਖੇਤ ਦੇ ਵਿੱਚ ਬਾਰਿਸ਼ ਇੰਨੇ ਨਾ ਪਾਣੀ ਖੜਾ, ਅਤੇ ਉਹ ਆਇਆ ਅਤੇ ਉਹਨੇ ਹਾਏ ਹਾਏ ਦੀ ਆਵਾਜ਼ ਸੁਣੀ, ਅਤੇ ਉਹ ਆ ਨੇੜੇ ਆਇਆ ਅਤੇ ਕਹਿੰਦਾ ਇਹ ਮੁਰਦੇ ਦੇ ਵਿੱਚ ਹਾਲੇ ਜਾਨ ਹੈਗੀ ਹੈ, ਮੈਂ ਇਹਨੂੰ ਬਾਹਰ ਕੱਢ ਰਿਹਾ। ਉਹਨੇ ਫਿਰ ਇਹਨੂੰ ਬਾਹਰ ਕੱਢਿਆ, ਇਲਾਜ ਲੂਜ ਕੀਤੇ, ਕਿੱਥੇ ਵਧਾ ਉਤੋਂ ਜ਼ਖਮ ਠੀਕ। ਇਹਦੇ ਨਾਨਕੇ ਜਿਹੜੇ ਸਨ ਉੱਥੇ, ਬਾਬਾ ਵੈਲ ਨੋਨ ਸਨ ਉਹਨਾਂ ਇਲਾਕਿਆਂ ਵਿੱਚ, ਉਹਨਾਂ ਨੇ ਹਸਪਤਾਲ ਪਹੁੰਚਾਇਆ, ਉੱਥੇ ਇੱਕ ਪਾਦਰੀ ਉਹਨਾਂ ਦਾ ਵਾਕਫੀ ਸੀ, ਅਤੇ ਉੱਤੋਂ ਤਾਂ ਜ਼ਖਮ ਠੀਕ ਹੋ ਗਿਆ, ਵਿੱਚ ਉਹਦੇ ਕੀੜੇ ਪੈ ਗਏ, ਅਤੇ
ਕਿਉਂਕਿ
ਹਾਂ 3 ਦਿਨ ਪਿਆ ਰਿਹਾ ਨਾ ਉੱਥੇ ਖੇਤ 'ਚ। ਇਸ ਤਰ੍ਹਾਂ ਸੀ ਲੋਕਾਂ ਦੇ ਬਹੁਤ ਬੁਰੇ ਹਾਲ। ਇਹ ਤਾਂ ਫਿਰ 6 ਮਹੀਨੇ ਬਾਅਦ ਆਇਆ ਸੀਗਾ ਮੁੰਡਾ, ਅਤੇ ਭਰਾ ਤਾਂ ਮੇਰਾ ਬਸ ਵਾਲ ਖੁੱਲ੍ਹੇ, ਕੋਈ ਗੁੜੀ ਵੀ ਮਰ ਗਏ ਉਹਦਾ ਵੀ ਕੁਛ ਨਾ ਕੀਤਾ, ਜਨਾਨੀ ਬਾਕੀ ਬੱਚੇ ਜਿਹੜੇ ਸਨ ਚਾਰ, ਅਤੇ ਚਾਰ ਭਰਾ ਸਨ ਛੋਟੇ, ਉਹ ਵੀ ਅਤੇ ਸਾਰਾ ਬਸ ਇੱਦਾਂ ਦਾ ਹੀ ਹਾਲ ਸੀਗਾ ਉਸ ਵੇਲੇ, ਕੋਈ ਹਾਲ ਨਹੀਂ ਸੀ। ਮੈਂ ਤੁਹਾਨੂੰ ਦੱਸਾਂ, ਇਨਸਾਨ ਤਾਂ ਪਾਗਲ ਹੀ ਹੋ ਗਿਆ ਸੀ, ਪਾਗਲ ਹੋ ਗਿਆ ਸੀ ਬਿਲਕੁਲ। ਅਸੀਂ ਪਤਾ ਲੱਗਦਾ ਵੀ ਇਨਸਾਨ ਹੈ ਕਿਉਂ ਮਾਰ ਰਿਹਾ ਪਿਆ, ਹੈ ਉਹਨਾਂ ਨੂੰ ਵੀ ਅੱਗੋਂ ਕੋਈ ਮਾਰ ਦਿੰਦਾ ਸੀ।
ਔਰਤਾਂ ਨੇ ਵੀ ਬਹੁਤ ਵੱਡਾ ਸੰਤਾਪ ਹੰਢਾਇਆ, ਔਰਤਾਂ ਦੀ ਪੱਤ ਲੁੱਟੀ ਗਈ, ਏਡਾ ਮਤਲਬ ਹੈਵਾਨੀਅਤ ਭਰੇ ਕੰਮ ਕੀਤੇ ਇਨਸਾਨ ਨੇ, ਸ਼ੈਤਾਨ ਬਣ ਗਿਆ
ਉਹ। ਫਿਰ ਇਸ ਤਰ੍ਹਾਂ ਵੀ ਹੁਣ ਤੁਸੀਂ ਕਿਤਾਬਾਂ 'ਤੇ ਕਿਤਾਬਾਂ ਲੋਕਾਂ ਨੇ ਲਿਖੀਆਂ ਨੇ, ਅਤੇ ਮੈਂ ਫਿਰ ਉਹ ਹਾਲ ਚਾਲ ਕਈ ਦੇਖੇ ਆਪਣੀ ਅੱਖਾਂ ਨਾਲ ਵੀ, ਉਹਨਾਂ ਲੋਕਾਂ ਨੂੰ ਮੈਂ ਮਿਲੀ ਵੀ ਹਾਂ, ਮਰਦੀ ਵੀ ਹਾਂ, ਅਤੇ ਇੱਕ ਫਿਰ ਮੈਂ ਕਿਤਾਬ ਲਿਖੀ ਹੈ, ਮੈਂ ਹੋਰ ਕਿਤਾਬਾਂ ਵੀ ਲਿਖੀਆਂ ਨੇ, ਪਰ ਉਸ ਕਿਤਾਬ ਵਿੱਚ ਉਹ ਹਾਲ ਲਿਖਿਆ ਜਿਹੜੀਆਂ ਕੁੜੀਆਂ ਨੂੰ ਲੈ ਜਾਂਦੇ ਸਨ ਅਤੇ ਉਹਨਾਂ ਦਾ ਕੀ ਹਾਲ ਹੁੰਦਾ ਸੀ, ਅਤੇ ਮਧੋਲੀਆਂ ਕਲੀਆਂ ਉਹਦਾ ਨਾਂ ਰੱਖਿਆ। ਮਧੋਲੀ ਕਲੀ ਹੁੰਦੀ ਇੱਕ ਤਾਂ ਕਰਸ਼ ਕਰ ਲਈਦੀ ਹੈ ਨਾ, ਇਹ ਹੁੰਦੀ ਮਧੋਲੀ ਹੋਈ, ਮਧੋਲੀ ਹੋਈ ਨਾ ਤਾਂ ਉਹ ਖਤਮ ਹੁੰਦੀ ਹੈ, ਨਾ ਉਹ ਜਿਉਂਦਿਆਂ 'ਚ ਨਾ ਉਹ ਮਰਦਿਆਂ 'ਚ, ਅਤੇ ਇਸ ਕਰਕੇ ਉਸ ਕਿਤਾਬ ਦਾ ਹੀ ਨਾਮ ਹੈ ਮਧੋਲੀਆਂ ਕਲੀਆਂ। ਉਹ ਕੁੜੀਆਂ ਦੀਆਂ ਕਈ ਜਿਹੜੀਆਂ ਸਨ ਉਹਨਾਂ ਦੀਆਂ ਸਟੋਰੀਆਂ ਲਿਖੀਆਂ, ਇੱਕ ਦੀ ਫਿਰ ਮੈਂ ਕਾਫੀ ਲੰਬੀ ਸਟੋਰੀ ਲਿਖੀ ਹੈ, ਉਹ ਤਾਂ ਫਿਰ ਕਾਫੀ ਲੋਕ ਕਹਿੰਦੇ ਨੇ ਇਹਦੀ ਮੂਵੀ ਬਣਵਾ ਲਓ, ਮੂਵੀ ਬਣਵਾ ਲਏ, ਬਹੁਤ ਵਧੀਆ। ਮੈਂ ਕਿਹਾ ਭਾਈ ਮੇਰੇ ਕੋਲ ਇੰਨਾ ਨਾਮਾ ਨਹੀਂ ਹੈ, ਲਿਖ ਦਿੱਤੀ ਹੁਣ ਤਾਂ ਮੇਰੇ ਕੋਲ 2 ਲਾਈਨਾਂ ਵੀ ਨਹੀਂ ਲਿਖੀਆਂ ਜਾਂਦੀਆਂ। ਤੋ ਇਹ ਹਾਲ ਚਾਲ ਨੇ ਬੇਟੇ, ਇਹ ਦੁਨੀਆ ਜਿਹੜੀ ਹੈ ਨਾ ਇਹ ਇੱਦਾਂ ਹੀ ਹੈ। ਹੁਣ ਕੀ ਹੁਣ ਤਾਂ ਜਿਉਂਦੇ ਜੇ ਤੈਨੂੰ ਪਤਾ ਕੀ ਹੋ ਰਿਹਾ, ਜਿਉਂਦੇ ਜੇ ਉਦੋਂ ਤਾਂ ਪਾਰਟੀਸ਼ਨ ਦੀ ਬਹਾਨਾ ਸੀਗਾ, ਹੁਣ ਕਿਹੜੀ ਪਾਰਟੀਸ਼ਨ ਹੈ, ਹੁਣ ਇਨਸਾਨ ਇਨਸਾਨ ਦਾ ਕੋਈ ਹਮਦਰਦੀ ਨਹੀਂ ਹੋ, ਲੋਕਾਂ ਦੇ ਵਿੱਚ ਹਮਦਰਦੀ ਨਾਮ ਦਾ ਜਿਹੜਾ ਮਾਦਾ ਹੈ ਨਾ ਮੋਸਟਲੀ ਲੋਕਾਂ 'ਚ ਨਿਕਲ ਗਿਆ। ਕੋਈ ਵਿਰਲੇ ਹੈਨ ਕਰਮਾਂ ਵਾਲੇ ਜਿਨ੍ਹਾਂ ਦੇ ਵਿੱਚ ਹਾਲੇ ਵੀ ਰੱਬ ਨੂੰ ਯਾਦ ਰੱਖਿਆ ਅਤੇ ਉਹ ਕਰਦੇ ਨੇ।
ਪੰਜਾਬ ਵਿੱਚ ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਅਤੇ ਆਸਟ੍ਰੇਲੀਆ ਕਦ ਆਏ ਸੀ?
ਆਸਟ੍ਰੇਲੀਆ ਮੈਂ ਆਈ ਸੀ ਬੇਟੇ 1972 'ਚ, ਉਸ ਤੋਂ ਬਾਅਦ ਫਿਰ ਮੇਰੀ 5 ਸਾਲ ਤੋਂ ਬਾਅਦ ਐਜੂਕੇਸ਼ਨ ਦਾ ਬਹੁਤ ਬੁਰਾ ਹਾਲ ਹੈ, ਉੱਥੇ 5 ਮਾਤਾ ਪੜ੍ਹੀ ਸੀ ਜਦੋਂ ਪਾਰਟੀਸ਼ਨ ਹੋਈ ਨਾ 12 ਸਾਲ ਦੀ ਸੀ, 5 ਉਰਦੂ 'ਚ ਪੜ੍ਹੀ ਸੀ, ਇੱਥੇ ਆ ਫਿਰ ਮੈਂ ਹਿੰਦੀ ਪੰਜਾਬੀ ਸਿੱਖੀ। ਐਨੀਵੇ 72 'ਚ ਆਈ ਸੀ, ਉਸ ਤੋਂ ਬਾਅਦ ਮੈਂ ਇੱਥੇ ਉੱਥੇ ਨਰਸਿੰਗ ਦੀਆਂ ਟ੍ਰੇਨਿੰਗ ਸੀ, ਉੱਥੇ ਮੈਟਰਨਿਟੀ ਐਂਡ ਚਾਇਲਡ ਵੈਲਫੇਅਰ, ਮੈਂ ਲੇਡੀ ਹੈਲਥ ਸਿਸਟਰ ਦੀ 10 ਸਾਲ ਕੀਤੀ ਮੈਂ, ਉਹਦੇ ਵਿੱਚ ਜ਼ਿਆਦਾ ਮੈਟਰਨਿਟੀ ਐਂਡ ਚਾਇਲਡ ਵੈਲਫੇਅਰ ਦਾ ਕੰਮ ਹੁੰਦਾ, ਪ੍ਰੈਗਨੈਂਸੀ ਹੋਣੀ ਅਤੇ ਉਹਨਾਂ ਦਾ ਰਿਕਾਰਡ ਰੱਖਣਾ, ਫਿਰ 5 ਸਾਲ ਤੱਕ ਫਿਰ ਸਕੂਲ ਹੈਲਥ ਸ਼ੁਰੂ ਹੋਣੀ। ਉਸ ਤੋਂ ਬਾਅਦ ਫਿਰ ਮੈਂ 72 'ਚ ਆ ਕੇ ਇੱਥੇ ਮੈਂ ਕੋਈ ਖਾਸ ਟ੍ਰੇਨਿੰਗ ਨਹੀਂ, ਉਸ ਤੋਂ ਬਾਅਦ ਮੈਂ ਉੱਥੇ ਨਰਸਿੰਗ ਕੀਤੀ, ਜਨਰਲ ਨਰਸਿੰਗ ਦਾ 4 ਸਾਲ ਦਾ, 4 ਸਾਲ ਦੀ ਡਿਗਰੀ ਉਹ ਕੀਤੀ, ਹੈਲਥ ਮਿਨਿਸਟਰ ਦੀ ਕੀਤੀ 4 ਸਾਲ, ਉਹ ਵੀ 4 ਸਾਲ ਹੀ ਬਣਦੇ, 1.5 ਸਾਲ ਪਹਿਲੇ ਮਿਡਿਫਰੀ ਅਤੇ ਫਿਰ ਹੋਮ ਵਿਜ਼ਿਟ ਹੁੰਦੀ ਉਹ ਫੈਮਿਲੀ ਨੂੰ ਲੁੱਕ ਆਫਟਰ ਕਰਨਾ, ਅਤੇ ਇੱਥੇ ਆ ਕੇ ਫਿਰ ਮੈਂ ਇੱਕ ਕੋਰਸ ਕੀਤਾ ਸੀ ਸਿਡਨੀ, ਇੱਥੇ ਆ ਕੇ ਮੈਂ ਸਾਰੇ ਆਸਟ੍ਰੇਲੀਆ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਉੱਥੇ ਜੋਬ ਕੀਤੀ, 2-2.5 ਸਾਲ ਟਰੈਵਲ ਕੀਤਾ ਮੈਂ ਕਾਫੀ ਦੁਨੀਆ ਨੂੰ ਦੇਖਣ ਵਾਸਤੇ ਵੀ ਕੀ ਦੁਨੀਆ ਹੈ ਕੀ ਹੈ, ਬਸ ਇੱਦਾਂ ਹੀ ਸਾਰੇ ਸਾਰੇ ਇੱਦਾਂ। ਅਮੈਰੀਕਾ 'ਚ ਮੈਂ ਬੇਟਾ ਪਤਾ ਨਹੀਂ ਕਿਵੇਂ ਮੈਂ ਇਕੱਲੀ ਸੀ, ਫਿਰ ਕਿਉਂਕਿ ਮੇਰੀ ਸ਼ਾਦੀ ਹੋਈ ਸੀ 64 'ਚ, ਪਰ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ 68 'ਚ ਉਹਨਾਂ ਦੀ, 64 4 ਸਾਲ 6 ਸਾਲ ਵਿਆਹ ਰਿਹਾ, ਅਤੇ ਉਹ 70 ਹੋ ਗਿਆ, ਸਾਡਾ ਬੱਚਾ ਕੋਈ ਨਹੀਂ ਹੋਇਆ ਇੰਨੇ ਸਾਲਾਂ 'ਚ। ਅਸੀਂ ਫਿਰ ਉੱਥੇ ਆਪਣੇ ਪਿੰਡ ਦੇ ਮੇਰੇ ਸਹੁਰਿਆਂ ਦਾ ਘਰ ਬਹੁਤ ਚੰਗਾ ਘਰ ਸੀ, ਬਹੁਤ ਅੱਛੇ ਲੋਕ ਸੀਗੇ ਇਹ ਮੇਰਾ ਹਸਬੈਂਡ, ਇਹ 3 ਭਰਾ ਸਨ ਵੱਡਿਆਂ, ਅਤੇ ਵੱਡੇ ਜਿਹੜੇ ਸੀ ਉਹ ਤਾਂ ਨੇਵੀਗੇਟਰ ਸੀ, ਉਹਨਾਂ ਉਸ ਜ਼ਮਾਨੇ 'ਚ ਪਾਇਲਟ ਦੇ ਨਾਲ ਨੇਵੀਗੇਟਰ ਚੱਲਦਾ ਸੀ ਡਾਇਰੈਕਸ਼ਨ ਦੇਣ ਵਾਸਤੇ, ਹੁਣ ਤਾਂ ਸਾਰਾ ਆਟੋਮੈਟਿਕ ਹੋ ਗਿਆ। ਇਹ ਵਿਚਕਾਰਲੇ ਸਨ, ਛੋਟੇ ਡਾਕਟਰ ਸੀਗਾ ਬਣਿਆ, ਉਦੋਂ ਤਾਂ ਟ੍ਰੇਨਿੰਗ ਕਰਦਾ ਸੀ ਬਸ। ਫਿਰ ਹੈ
ਪਰਥ ਵਿੱਚ ਫਿਰ ਆਪਣੇ ਕੋਈ ਪਰਿਵਾਰ ਦਾ ਮੈਂਬਰ ਵੀ ਹੈ ਜਾਂ ਤੁਸੀਂ ਇਕੱਲੇ ਰਹਿੰਦੇ ਹੋ?
ਹੁਣ ਬੇਟੇ ਇੱਕ ਭਤੀਜੇ ਨੂੰ ਮੈਂ ਸਪੋਂਸਰ ਕੀਤਾ ਸੀ 89 ਦੇ ਵਿੱਚ, ਉਹ ਆਇਆ, ਉਦੋਂ 2 ਬੱਚੇ ਸਨ ਉਹਦੇ, ਉਹ ਹੁਣ ਵੈਲ ਸੈਟਲਡ ਹੈ, ਬੱਚੇ ਵਿਆਹੇ ਗਏ, ਉਹਨਾਂ ਦੇ ਅੱਗੋਂ ਬੱਚੇ ਹੈਗੇ ਨੇ, ਉਹ ਇੱਥੇ ਪਰਥ 'ਚ ਹੈ। ਬਾਕੀ ਮੇਰੇ ਭਤੀਜੇ ਭਤੀਜੀਆਂ ਦੇ ਅੱਗੋਂ ਬੱਚੇ ਸਾਰੀ ਦੁਨੀਆਂ 'ਚ ਸਮਝੋ ਫੈਲੇ ਹੋਏ ਨੇ, ਕੁਛ ਮੈਲਬਰਨ ਨੇ, ਕੁਛ ਸਿਡਨੀ ਨੇ, ਕੁਛ ਅਮੈਰੀਕਾ ਨੇ, ਕਾਫੀ ਸਾਰੇ ਕੈਨੇਡਾ 'ਚ ਵੀ ਹੈਗੇ ਨੇ ਡਿਸਟੈਂਟ ਰਿਲੇਟਿਵ ਮੇਰੇ, ਅਤੇ ਇਸ ਤਰ੍ਹਾਂ ਕਰਕੇ ਮੈਂ ਵੈਸੇ ਟਰੈਵਲ ਫਿਰ ਇਕੱਲੀ ਹੀ ਕਰਦੀ ਰਹੀ ਹਾਂ। ਮੈਂ 15-16, 17-18 ਮੁਲਕਾਂ ਦੇ ਵਿੱਚ ਮੈਂ ਜਾ ਕੇ ਵੇਖਿਆ ਵੀ ਦੁਨੀਆ ਕਿਵੇਂ ਰਹਿੰਦੀ ਹੈਗੀਆਂ, ਜਿੱਥੇ ਜਿੱਥੇ ਮੇਰੇ ਰਿਸ਼ਤੇਦਾਰ ਜਾਂ ਫਰੈਂਡ ਹੁੰਦੇ ਸੀ ਨਾ ਠਹਿਰਨ ਵਾਸਤੇ, ਉੱਥੇ ਫਿਰ ਮੈਂ ਚਲੀ ਜਾਂਦੀ ਸੀ ਫਰੈਂਡ ਦੇ ਨਾਲ ਚਲੀ ਜਾਣਾ, ਬੜੇ ਅੱਛੇ, ਜਿੱਥੇ ਵੀ ਮੈਂ ਨੌਕਰੀ ਕੀਤੀ ਬੜਾ ਅੱਛੇ ਐਟਮੋਸਫੇਅਰ 'ਚ ਕੀਤੀ। ਅਤੇ ਇੱਥੇ ਮੈਂ ਨਰਸਿੰਗ ਦਾ ਕੰਮ ਕੀਤਾ 18 ਸਾਲ ਇੱਥੇ, ਪਰ ਮੈਂ ਹੈੱਡਕੁਆਰਟਰ ਪਰਥ ਹੀ ਰੱਖਿਆ ਕਿਉਂਕਿ ਮੇਰੇ ਫੋਸਟਰ ਪੇਰੈਂਟਸ ਹਨ ਨਾ, ਉਹ ਇੰਗਲਿਸ਼ ਫੈਮਿਲੀ ਸੀ। ਮੈਂ ਯਾਦਵਿੰਦਰ ਪਬਲਿਕ ਸਕੂਲ ਹੈ ਨਾ ਪਟਿਆਲੇ, ਉੱਥੇ ਮੈਂ ਕੀਤੀ 4 ਸਾਲ ਜੋਬ ਉੱਥੇ। ਫਿਰ ਕਿਉਂਕਿ ਅਸੀਂ ਇਕੱਠੇ ਰਹਿੰਦੇ ਸੀ ਅਤੇ ਉਹ ਫਿਰ ਉਹਨਾਂ ਨੇ ਮੈਨੂੰ ਇੱਕ ਕਿਸਮ ਦਾ ਅਡੋਪਟ ਹੀ ਕਰ ਲਿਆ ਸੀ। ਉਹ
ਕੀ ਨਾਮ ਕੀ ਸੀ ਜੀ ਉਹਨਾਂ ਦਾ?
ਉਹ ਹੁਣ ਉਹ ਉੱਥੇ ਜਿਹੜਾ ਸਾਹਿਬ ਸੀਗਾ ਮਿਸਟਰ ਡੈਵਨਪੋਰਟ, ਉਹ ਫਿਰ ਸੀਨੀਅਰ ਸੁਪਰਡੈਂਟ ਪੁਲਿਸ ਸੀਗਾ, ਅਤੇ ਉਹ ਫਿਰ ਜਦੋਂ ਪਾਰਟੀਸ਼ਨ ਹੋ ਗਈ ਫਿਰ ਇਹਨਾਂ ਅੰਗਰੇਜ਼ਾਂ ਲੋਕਾਂ ਦਾ ਇੰਨਾ ਨਹੀਂ ਨਾ ਰਿਹਾ, ਉਹ ਫਿਰ ਇੱਥੇ ਆ ਗਿਆ ਸੀ ਆਸਟ੍ਰੇਲੀਆ।
ਤੁਹਾਡੇ ਨਾਲ ਫਿਰ ਉਹਨਾਂ ਦਾ ਰਾਬਤਾ ਕਿਵੇਂ ਹੋਇਆ?
ਅਤੇ ਇਸੇ ਕਰਕੇ ਫਿਰ ਮੈਂ ਉਹਨਾਂ ਦੇ ਥਰੂ ਇੱਥੇ ਆਈ ਹਾਂ ਨਾ, ਉਹਨਾਂ ਨੇ ਹਾਈ ਕਮਿਸ਼ਨ ਨੂੰ ਲਿਖਿਆ ਵੀ ਇਹ ਸਾਡੀ ਡਾਟਰ ਹੈ ਅਤੇ ਵੀ ਵਾਂਟ ਹਰ ਕਮ ਹੀਅਰ। ਸੋ ਮੈਂ ਹਾਈ ਕਮਿਸ਼ਨ ਨੇ ਮੈਨੂੰ ਲੈਟਰ ਲਿਖੀ ਵੀ ਤੁਹਾਡੇ ਡੈਡੀ ਦੀ ਲੈਟਰ ਆਈ ਹੈ, ਤੁਸੀਂ ਆ ਜਾਓ ਅਤੇ ਤੁਹਾਨੂੰ ਮਾਈਗ੍ਰੇਸ਼ਨ ਦੇ ਦੇਣ। ਸੋ ਉਸ ਤਰ੍ਹਾਂ ਮੇਰੀ ਸਿੱਧੀ ਸਿੱਧੀ ਮਾਈਗ੍ਰੇਸ਼ਨ ਹੋ ਗਈ ਸੀ। ਮੈਂ PR ਹੀ ਆਈ ਸੀ ਅਤੇ 2 ਸਾਲ ਦੇ ਵਿੱਚ ਸਿਟੀਜ਼ਨਸ਼ਿਪ ਹੋ ਗਈ। ਪਰ ਇਸ ਤਰ੍ਹਾਂ ਉਹਨਾਂ ਦੇ ਸਾਰੇ ਹੁਣ ਸਾਹਿਬ ਵੀ ਗੁਜ਼ਰ ਗਿਆ, ਉਹਨਾਂ ਦੇ ਇੱਕ ਲੜਕੀ ਹੈ, ਉਹ ਹੁਣ ਕਿਤੇ ਇੱਥੇ ਕੰਟਰੀ ਸਾਈਡ ਰਹਿੰਦੀ ਹੈ ਇੱਥੇ ਨੇੜੇ ਵੈਸਟਰਨ ਆਸਟ੍ਰੇਲੀਆ 'ਚ, ਅਤੇ ਬਾਕੀ ਇੱਕ ਲੜਕੀ ਉਹਨਾਂ ਦੀ ਉੱਥੇ ਹੈ। ਇੱਕ ਲੜਕਾ ਸੀਗਾ ਉਹ ਇਟਲੀ ਚਲਾ ਗਿਆ, ਉੱਥੇ ਉਹਨੇ ਵਿਆਹ ਕਰ ਲਿਆ, ਉਹਨੂੰ ਕੈਂਸਰ ਹੋ ਗਿਆ ਸੀ, ਉਹ ਮਰ ਗਿਆ। ਅਤੇ ਮਾਤਾ ਤਾਂ ਹੁਣ ਹੀ 3 ਕੁ ਸਾਲ ਹੋਏ, ਮੇਰੀ ਮਾਮ ਡੈਵਨਪੋਰਟ, ਉਹ ਤਾਂ 3 ਕੁ ਸਾਲ 4 ਸਾਲ ਹੋਏ ਨੇ ਗੁਜ਼ਰੀ ਹੈ ਬਸ। ਉਹਨਾਂ ਨਾਲ ਵੀ ਹੁਣ ਕੋਈ ਕਨੈਕਸ਼ਨ ਨਹੀਂ ਕਿਉਂ ਰਹਿ ਹੀ ਨਹੀਂ ਉਹ। ਹੁਣ ਆਪਣਾ ਕਮਿਊਨਿਟੀ ਦੇ ਵਿੱਚ ਗੁਰੂ ਦੀ ਮਿਹਰ ਹੈ, ਸੰਗਤ ਨਾਲ ਪਿਆਰ ਹੈ, ਸੰਗਤ ਬਹੁਤ ਪਿਆਰ ਕਰਦੀ ਹੈ, ਰਿਸਪੈਕਟ ਕਰਦੀ ਹੈ, ਬਸ ਹੁਣ ਇਹ ਜੀਵਨ ਹੈ। ਫਿਜ਼ੀਕਲੀ ਮੈਂ ਹੁਣ ਠੀਕ ਨਹੀਂ ਹਾਂ ਬਿਲਕੁਲ, ਬਹੁਤ ਸਾਰੀਆਂ ਤਕਲੀਫਾਂ ਨੇ ਪੁਰਾਣੀਆਂ, ਆਰਥਰਾਈਟਿਸ ਨਾਲ ਸਾਰਾ ਸਰੀਰ, 2-3 ਮੇਰੇ ਆਪਰੇਸ਼ਨ ਕੈਂਸਰ 'ਤੇ ਹੋ ਚੁੱਕੇ ਨੇ, ਅਤੇ ਹੁਣ ਪਤਾ ਨਹੀਂ ਇਸ ਵੇਲੇ ਬਹੁਤ ਪਿੱਠ 'ਚ ਬਹੁਤ ਤਕਲੀਫ ਰਹਿੰਦੀ।
ਆਵਾਜ਼ ਦਾ ਗੜਕਾ ਮੈਂ ਕਿਹਾ ਅਜੇ ਬਰਕਰਾਰ ਹੈ, ਅਤੇ ਚੰਗੀ ਸਿਹਤ ਦੀ ਨਿਸ਼ਾਨੀ ਆ, ਰੱਬ ਖੈਰ ਕਰੇ। ਅਸੀਂ ਵੀ ਅਰਦਾਸ ਕਰਾਂਗੇ ਕਿ ਤੁਹਾਡੀ ਸਿਹਤ ਠੀਕ ਰਹੇ।
ਅਰਦਾਸ ਹੀ ਕਰੋ ਬਸ, ਅਰਦਾਸ ਹੀ ਚੱਲਣੀ ਜੇ ਮੈਂ ਤੁਹਾਨੂੰ ਦੱਸਾਂ, ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਨੀ ਹੈ ਅਰਦਾਸ ਵੀ ਪਰਮਾਤਮਾ ਮੈਨੂੰ ਆਪਣੇ ਨਾਮ ਨਾਲ ਜੋੜੀ ਰੱਖੀ। ਹੁਣ ਮੇਰੇ ਕੋਲ ਕੰਮ ਤਾਂ ਹੁੰਦਾ, ਮੈਂ ਕਿਸੇ ਦਾ ਕੰਮ ਸਵਾਰਦੀ ਨਹੀਂ ਹੈ ਕੁਛ, ਸਾਰੀ ਉਮਰ 'ਤੇ ਭੱਜ ਭੱਜ ਕੇ ਲੋਕਾਂ ਦੇ ਪਿੱਛੇ ਹੀ ਵੀ ਕਮਿਊਨਿਟੀ ਦਾ ਇਹ ਕੰਮ ਹੋ ਜਾ, ਕਮਿਊਨਿਟੀ ਐਂ ਚੱਲਣੀ ਚਾਹੀਦੀ ਹੈ, ਗੁਰਦੁਆਰਾ ਐਂ ਚੱਲਣਾ ਚਾਹੀਦਾ, ਅਤੇ ਕਰਦੇ ਰਹੀ ਹਾਂ। ਸਾਰੇ ਯਾਦ ਕਰਦੇ ਨੇ, ਪੰਜਾਬੀ ਸਕੂਲ ਖੋਲ੍ਹਿਆ ਹੁਣ ਦੇਖੋ, ਹਰਲਾਲ ਸਿੰਘ ਪੰਜਾਬੀ ਸੱਥ ਦਾ ਸਕੂਲ ਵੀ, ਇਹ ਵੀ ਅਸਾਂ ਸ਼ੁਰੂ ਕੀਤਾ, ਉਹ ਵੀ ਚੱਲ ਰਿਹਾ। ਬਾਬੇ ਦੀ ਮਿਹਰ ਹੈ, ਬਹੁਤ ਕੰਮ ਸਾਰੇ ਇਸਤਰੀ ਸਤਸੰਗ ਵੀ ਸਟਾਰਟ ਕੀਤਾ, ਇੱਥੇ ਹੈ ਨਹੀਂ ਸੀ ਕੋਈ ਵੀ ਪਹਿਲਾਂ ਤਾਂ, ਇੱਥੇ ਹੈ ਨਹੀਂ ਸੀ ਨਾ ਕੋਈ ਨਹੀਂ, ਪੰਜ ਚਾਰ ਫੈਮਲੀਆਂ ਸਨ ਜਦੋਂ ਮੈਂ ਆਈ ਹਾਂ। ਇੱਥੇ ਨਾ ਆਟਾ ਮਿਲਦਾ ਸੀ ਨਾ ਦਾਲ ਮਿਲਦੀ ਸੀ, ਹੁਣ ਤਾਂ ਪਰਮਾਤਮਾ ਤੁਹਾਨੂੰ ਦੇਖ ਲਓ ਸਭ ਕੁਛ ਹੈ।
ਬਹੁਤ ਬਹੁਤ ਮਿਹਰਬਾਨੀ, ਸਾਰੀ ਗੱਲਬਾਤ ਤੁਸੀਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ ਹੈ, ਅਤੇ ਅਸੀਂ ਤੁਹਾਡੀ ਸਿਹਤਯਾਬੀ ਦੀ ਅਰਦਾਸ ਕਰਦੇ ਹਾਂ। ਸ਼ੁਭ ਸ਼ਾਮਾਂ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ।
ਚੰਗਾ ਪੁੱਤਰ ਜੀ, ਬੜੀ ਮਿਹਰਬਾਨੀ
ਜੀ। ਮਾਫ਼ੀ ਚਾਹੁੰਦੇ ਹਾਂ, ਮੈਨੂੰ ਕਾਫ਼ੀ ਉੱਚੀ ਆਵਾਜ਼ 'ਚ ਗੱਲ ਕਰਨੀ ਪਈ ਕਿਉਂਕਿ ਸੁਖਵੰਤ ਕੌਰ ਪੰਨੂ ਹੁਣੀ ਥੋੜ੍ਹਾ ਜਿਹਾ ਉੱਚਾ ਸੁਣਦੇ ਆ, ਕਾਫ਼ੀ ਸਿਆਣੀ ਉਮਰ ਹੋ ਗਈ ਆ ਉਹਨਾਂ ਦੀ, ਸੋ ਆਪਣੀ ਗੱਲ ਨੂੰ ਕਈ ਵਾਰ ਦੁਹਰਾਉਣਾ ਵੀ ਪਿਆ। ਮੈਂ ਆਪਣੇ ਆਪ ਨੂੰ ਚੰਗੀ ਕਿਸਮਤ ਵਾਲਾ ਸਮਝਦਾ ਕਿ ਮੈਂ ਰੇਡੀਓ ਨਾਲ ਜੁੜਿਆ ਹੋਇਆਂ, ਆਵਾਜ਼ ਦੀ ਇਸ ਦੁਨੀਆ ਨਾਲ ਮੇਰੀ ਸਾਂਝ ਆ, ਅਤੇ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਕਿਸੇ ਦੀ ਆਵਾਜ਼ ਰਿਕਾਰਡ ਕਰਾਂ ਅਤੇ ਤੁਹਾਡੇ ਤੱਕ ਉਹਦਾ ਸੁਨੇਹਾ ਲੈ ਕੇ ਆਵਾਂ, ਅਤੇ ਇਹ ਆਵਾਜ਼ ਡਿਜੀਟਲ ਦੁਨੀਆ, ਡਿਜੀਟਲ ਪਲੈਟਫਾਰਮ ਜ਼ਰੀਏ ਆਉਣ ਵਾਲੇ ਸਮੇਂ 'ਚ ਦੱਸਦੀ ਰਹੂਗੀ ਕਿ ਇਨਸਾਨ ਜਦੋਂ ਹੈਵਾਨ ਬਣਦਾ ਤਾਂ ਉਹ ਕਿਸ ਕਿਸਮ ਦੇ ਮਾੜੇ ਕੰਮ ਕਰਦਾ। ਉਹ ਗੱਲ ਵੱਖਰੀ ਆ, ਮੌਕਾ ਪ੍ਰਸਤਾਂ ਨੇ 1947 ਵੇਲੇ ਜ਼ੁਲਮ ਕੀਤਾ, ਤਾਂ ਉਹਦੇ ਨਾਲ ਨਾਲ ਪਿਆਰ, ਸਦਭਾਵਨਾ, ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲਿਆਂ ਦੇ ਕੱਦ ਕਰਮ ਜ਼ੁਲਮ ਮੂਹਰੇ ਡਟੇ ਵੀ, ਗੱਲ ਭਾਵੇਂ ਉਹ ਸਿੱਖਾਂ ਦੀ ਹੋਵੇ, ਹਿੰਦੂਆਂ ਦੀ ਹੋਵੇ, ਮੁਸਲਮਾਨਾਂ ਦੀ ਕਿਉਂ ਨਾ ਹੋਵੇ। ਯਾਦਾਂ ਦੇ ਧੁੰਦਲੇ ਪਰਛਾਵੇਂ 'ਚੋਂ ਇਹ ਇੰਟਰਵਿਊ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ। ਸਮੇਂ ਦੇ ਟੋਕੇ 'ਚ ਪੰਜਾਬ ਉਦੋਂ ਵੱਢਿਆ ਗਿਆ ਸੀ, ਇੱਕ ਬੜਾ ਮਾੜਾ ਸਮਾਂ, ਬੜਾ ਮਾੜਾ ਦੌਰ, ਅਤੇ ਉਹਦੀ ਗਵਾਹੀ ਭਰਦੀ ਸਾਡੀ ਇੰਟਰਵਿਊ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਨੂੰ। ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।
Want to hear more stories like this? Subscribe to our regular podcasts on iTunes.